ਇੱਕੋ ਜਪ ਇੱਕੋ ਸਲਾਹੇ ਏਕ ਸਿਮਰ ਇੱਕੋ ਮਨ ਆਹੇ ਇੱਕੋ ਜਪ ਇੱਕੋ ਸਲਾਹੇ ਏਕ ਸਿਮਰ ਇੱਕੋ ਮਨ ਆਹੇ ਏਕਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤਾ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਣਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਅਣਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਦੀ ਪਰਮ ਕਿਰਪਾਲਤਾ ਦਾ ਸਦਕਾ ਹਰ ਰੋਜ਼ ਦੀ ਤਰ੍ਹਾਂ ਧੰਨ ਕਿਰਪਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੰਧਿਆ ਦੇ ਸਜੇ ਦੀਵਾਨ ਵਿਖੇ ਹਾਜ਼ਰੀਆਂ ਭਰ ਕਰਕੇ ਰਸ ਭਿੰਨਾ ਸ਼ਬਦ ਕੀਰਤਨ ਆਪ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਸਰਵਣ ਕਰ ਰਹੇ ਸੀ। ਲੜੀਵਾਰ ਗੁਰਬਾਣੀ ਦੀ ਚੱਲ ਰਹੀ ਵਿਚਾਰ ਅਧੀਨ ਸ਼੍ਰੀ ਸੁਖਮਨੀ ਸਾਹਿਬ ਜੀ ਦੀ 19ਵੀਂ ਅਸ਼ਟਪਦੀ ਦਾ ਅਖੀਰਲਾ ਪਦਾ 8ਵੀਂ ਪੌੜੀ ਆਪ ਮੂਲ ਪਾਠ ਰੂਪ ਵਿੱਚ ਸਰਵਣ ਕੀਤੀ ਹੈ। ਇਸ ਸ਼ਬਦ ਦੇ ਆਰੰਭ ਅੰਦਰ ਧੰਨ ਪਰਮ ਕਿਰਪਾਲੂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਲਈ ਸਲੋਹਣ ਲਈ ਸਿਮਰਨ ਲਈ ਪ੍ਰੇਰਣਾ ਕੀਤੀ ਹੈ, ਕਿਉਂਕਿ ਇੱਕ ਹੀ ਹੈ ਉਹ ਵਾਹਿਗੁਰੂ ਜਪਣੇ ਯੋਗ। ਸਾਨੂੰ ਅਕਾਲ ਪੁਰਖ ਉਸ ਇੱਕ ਵਾਹਿਗੁਰੂ ਦੇ ਲੜ ਹੀ ਗੁਰੂ ਪਾਤਸ਼ਾਹ ਨੇ ਲਾਇਆ ਹੈ, ਉਹਨੂੰ ਛੱਡ ਕੇ ਜਿਹੜਾ ਦੂਜਿਆਂ ਨੂੰ ਜਪਣਾ ਦੂਜਿਆਂ ਨੂੰ ਸਿਮਰਨਾ ਤੋਂ ਪਾਵਨ ਬਚਨ ਹਨ, ਦੂਜਾ ਕਾਹੇ ਸਿਮਰੀ ਐ ਜੋ ਜੰਮੈ ਤੈ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ। ਇਤਿਹਾਸਕ ਇਹ ਪਾਵਨ ਬਚਨ ਹਨ, ਦੂਜਾ ਕਾਹੇ ਸਿਮਰੀਐ। ਇੱਕ ਨੂੰ ਛੱਡ ਕਰਕੇ ਦੂਜੇ ਨੂੰ ਕਿਸ ਲਈ ਸਿਮਰਨੈ? ਕਿਉਂਕਿ ਪਾਵਨ ਬਾਣੀ ਵਿੱਚ ਸਤਿਗੁਰੂ ਦੇ ਬਚਨ ਨੇ ਏਕ ਛੋੜ ਦੂਜੇ ਲੱਗੇ ਡੁੱਬੇ ਸੇ ਬਨਜਾਰਿਆ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਤਿਆਗ ਕਰਕੇ ਜਿਹੜੇ ਜੀਵ ਰੂਪ ਬਨਜਾਰੇ ਹੋਰਾਂ ਨਾਲ ਲੱਗੇ ਨੇ, ਹੋਰਾਂ ਨੂੰ ਸਿਮਰਦੇ ਨੇ, ਹੋਰਾਂ ਨੂੰ ਜਪਦੇ ਹਨ, ਉਹ ਸੰਸਾਰ ਸਮੁੰਦਰ ਅੰਦਰ ਜੀਵ ਰੂਪ ਬਨਜਾਰੇ ਡੁੱਬ ਗਏ ਹਨ। ਇਸ ਲਈ ਦੂਜਾ ਕਾਹੇ ਸਿਮਰੀਐ, ਜੋ ਜੰਮੈ ਤੈ ਮਰ ਜਾਏ, ਜਿਹੜਾ ਜੰਮਣ ਅਤੇ ਮਰਨ ਦੇ ਚੱਕਰ ਵਿੱਚ ਪੈਣ ਵਾਲਾ ਹੈ, ਫਿਰ ਕਿਸ ਨੂੰ ਸਿਮਰਨਾ? ਏਕੋ ਸਿਮਰੋ ਨਾਨਕਾ, ਜੋ ਜਲ ਥਲ ਰਹਿਆ ਸਮਾਏ। ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਪੀਏ, ਉਹਦਾ ਸਿਮਰਨ ਕਰੀਏ, ਉਹਦਾ ਆਰਾਧਨ ਕਰੀਏ, ਜਿਹੜਾ ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਹੀ ਹੈ, ਸਾਰੇ ਥਾਵਾਂ 'ਚ ਜਿਹੜਾ ਪਰਿਪੂਰਨ ਹੋ ਕੇ ਸਮਾ ਰਿਹਾ ਹੈ, ਜੋ ਸਰਬ ਵਿਆਪੀ ਹੈ, ਉਸ ਦਾ ਜਪਣ ਲਈ, ਉਹਨੂੰ ਸਲਾਉਣ ਲਈ, ਉਹਦਾ ਸਿਮਰਨ ਕਰਨ ਲਈ ਸਤਿਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਰੰਭਤਾ ਦੀ ਪੰਗਤੀ ਵਿੱਚ ਇਹ ਸਾਨੂੰ ਸਿੱਖਿਆ ਦਿੱਤੀ ਹੈ। ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਸ਼ਬਦ ਦੀ ਵਿਚਾਰ ਸ਼ਬਦ ਦੇ ਰੰਭਤਾ ਤੋਂ ਸ੍ਰਵਣ ਕਰੀਏ। ਏਕੋ ਜਾਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ। ਹਜ਼ੂਰ ਕਹਿੰਦੇ ਨੇ, ਐ ਮਨੁੱਖ, ਏਕੋ ਜਪ, ਇੱਕ ਵਾਹਿਗੁਰੂ ਨੂੰ ਜਪਣਾ ਕਰ। ਜਪਣਾ ਕਿਸ ਤਰ੍ਹਾਂ? ਸੰਸਕ੍ਰਿਤ ਦੇ ਗ੍ਰੰਥਾਂ ਦੇ ਅੰਦਰ ਤਿੰਨ ਤਰ੍ਹਾਂ ਦਾ ਜਾਪ ਕਥਨ ਕੀਤਾ ਹੈ। ਇੱਕ ਹੈ ਵਾਚਕ ਜਾਪ, ਇੱਕ ਹੁੰਦਾ ਹੈ ਉਪਹਾਸ ਜਾਪ, ਇੱਕ ਹੁੰਦਾ ਹੈ ਮਾਨਸ ਜਾਪ। ਵਾਚਕ ਜਾਪ ਅੱਖਰਾਂ ਦੀ ਸਪਸ਼ਟਤਾ ਕਰਦਿਆਂ ਹੋਇਆਂ ਜਿਹੜਾ ਜਾਪ ਕਰਨਾ, ਭਾਵ ਜੀਭਾ ਦੁਆਰਾ ਜਿਹੜਾ ਉਹਨੂੰ ਜਪਣਾ ਹੈ, ਬੋਲ ਬੋਲ ਕੇ ਜੋ ਉਸਦਾ ਜਾਪ ਕਰਨਾ ਹੈ। ਸੰਸਕ੍ਰਿਤ ਗ੍ਰੰਥਾਂ ਅੰਦਰ ਉਸ ਨੂੰ ਵਾਚਕ ਜਾਪ ਲਿਖਿਆ ਹੈ। ਹੁਕਮ ਵੀ ਹੈ, ਜੇ ਜੀਭਾ ਦੁਆਰਾ ਜਪਦੇ ਨਹੀਂ ਤਾਂ ਮੇਰੇ ਸਤਿਗੁਰੂ ਜੀ ਬਾਣੀ 'ਚ ਕਹਿੰਦੇ ਨੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ, ਜਬ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਐ। ਇਸ ਲਈ ਜੀਭਾ ਦੁਆਰਾ ਉਹਦਾ ਜਾਪ ਕਰਨਾ ਹੈ। ਜੀਭੈ ਜਿਹੜੀ ਜਾਪ ਕਰਨ ਵਾਸਤੇ ਹੀ ਮਿਲੀ ਹੈ। ਸਿਆਣਿਆਂ ਦਾ ਕਥਨ ਹੈ, ਨਾਮ ਜਪਨ ਕੋ ਜੀਭਾ ਦੀਨੀ, ਹਰ ਦਰਸ਼ਨ ਕੋ ਅੱਖੀਂ, ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੇ ਲੱਖੀ। ਇਸ ਲਈ ਜੀਭਾ ਰਾਹੀਂ ਜੋ ਜਾਪ ਕਰਨਾ, ਇਹ ਵਾਚਕ ਜਾਪ ਹੈ। ਉਪਹਾਸ ਜਾਪ ਹੈ ਜੋ ਹੋਠਾਂ ਰਾਹੀਂ ਜਾਪ ਕਰਨਾ, ਜੋ ਇਕੱਲਾ ਕਰਨ ਵਾਲੇ ਨੂੰ ਪਤਾ ਹੈ, ਧਿਆਨ ਹੈ ਕਰਨ ਵਿੱਚ, ਪਰ ਦੂਸਰੇ ਨੂੰ ਨਹੀਂ ਸੁਣਦਾ, ਬਹੁਤ ਧੀਮੀ ਆਵਾਜ਼ ਦੇ ਨਾਲ ਜਾਪ, ਇਹ ਉਪਹਾਸ ਜਾਪ ਹੈ। ਤੀਸਰਾ ਹੈ ਮਾਨਸ ਜਾਪ, ਜਿਹੜਾ ਮਨ ਦੇ ਚਿੰਤਨ ਦੁਆਰਾ ਉਹਦਾ ਜਾਪ ਕਰਨਾ ਹੈ। ਮਨ ਦੀ ਇਕਾਗਰਤਾ ਨਾਲ ਮਨ ਕਰਕੇ ਉਹਦਾ ਚਿੰਤਨ ਕਰਨਾ, ਜਿਹੜਾ ਇਹ ਹੈ ਮਾਨਸ ਜਾਪ। ਸਿਆਣਿਆਂ ਨੇ ਗ੍ਰੰਥਾਂ ਦੇ ਅੰਦਰ ਇਸੇ ਭਾਵ ਨੂੰ ਪ੍ਰਗਟ ਕਰਦੇ ਹਾਂ। ਚਾਰ ਬਾਣੀਆਂ ਦੁਆਰਾ ਜਾਪ ਦਾ ਜ਼ਿਕਰ ਕੀਤਾ ਹੈ। ਇੱਕ ਹੈ ਵੈਖਰੀ ਬਾਣੀ, ਇੱਕ ਹੈ ਮੱਧਮਾ ਬਾਣੀ, ਇੱਕ ਹੈ ਪਸੰਤੀ ਬਾਣੀ, ਇੱਕ ਹੈ ਪਰਾ ਬਾਣੀ। ਸਭ ਤੋਂ ਪਹਿਲਾਂ ਵੈਖਰੀ ਬਾਣੀ ਜੋ ਬੋਲ ਕੇ ਜਾਪ ਕਰਨਾ, ਚਾਹੇ ਮੂਲ ਮੰਤਰ ਦਾ ਕੀਤਾ ਜਾਵੇ ਚਾਹੇ ਗੁਰਮੰਤਰ ਦਾ ਕੀਤਾ ਜਾਵੇ, ਬੋਲ ਬੋਲ ਕੇ ਪਰਮੇਸ਼ਰ ਦਾ ਜਾਪ ਕਰਨਾ। ਜਦੋਂ ਬੋਲ ਕੇ ਉੱਚੇ ਉੱਚੇ ਜਾਪ ਕਰਾਂਗੇ ਫਿਰ ਇਕਾਗਰਤਾ ਬਣਦੀ ਆ। ਸਤਿਗੁਰੂ ਜੀ ਨੇ ਬਾਣੀ 'ਚ ਸਾਨੂੰ ਪ੍ਰੇਰਣਾ ਵੀ ਕੀਤੀ ਆ, ਗਾ ਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਓ ਜੀਭਾ ਦੁਆਰਾ ਉਹਨੂੰ ਬੋਲ ਕੇ ਗਾਉਣਾ ਹੈ, ਉਹ ਜੋ ਗਾਉਣਾ ਉਹਨੂੰ ਕੰਨਾਂ ਦੁਆਰਾ ਸੁਣਨਾ ਹੈ। ਕੰਨਾਂ ਨੂੰ ਤਦ ਹੀ ਸੁਣੇਗਾ ਜੇ ਬੋਲ ਕੇ ਜਾਪ ਕਰਾਂਗੇ, ਪਰ ਕਰਨਾ ਵੀ ਮਨ ਰੱਖੀ ਆ, ਭਾਓ ਮਨ ਵਿੱਚ ਪ੍ਰੇਮ ਧਾਰ ਕਰਕੇ। ਫਿਰ ਦੂਜੀ ਅਵਸਥਾ ਬਣ ਜਾਂਦੀ ਹੈ ਮੱਧਮਾ ਬਾਣੀ। ਮੱਧਮਾ ਬਾਣੀ ਕੰਠ ਵਿੱਚ ਜਾਪ ਕਰਨਾ, ਉਹ ਅੰਤਰ ਗੁਰ ਆਰਾਧਨਾ ਜਿਹਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ, ਦਿਸਨੋ ਇਹ ਬਥ ਦੇ, ਜਗ ਮਹਿ ਉੱਤਮ ਕਾਢੀ ਹੈ, ਵਿਰਲੇ ਕੇ ਐਸ ਵਿਰਲੇ ਨੇ ਸੰਸਾਰ ਦੇ ਅੰਦਰ। ਜਿਨ੍ਹਾਂ ਦੀ ਐਸੀ ਅਵਸਥਾ ਬਣ ਜਾਂਦੀ ਆ, ਪਹਿਲੋਂ ਤਾਂ ਵੈਖਰੀ ਬਾਣੀ ਦੁਆਰਾ ਜਾਪ ਕਰਨ ਵਾਲੇ ਵੀ ਘੱਟ ਨੇ, ਥੋੜ੍ਹੇ ਨੇ ਜਿਨ੍ਹਾਂ 'ਤੇ ਕਿਰਪਾ, ਜਿਹੜੇ ਵੈਖਰੀ ਬਾਣੀ ਦੁਆਰਾ ਜਾਪ ਕਰਦੇ ਨੇ। ਉਦੋਂ ਫਿਰ ਬਹੁਤ ਥੋੜ੍ਹੇ ਨੇ ਜਿਹੜੇ ਅੱਗੇ, ਜਿਨ੍ਹਾਂ ਦੀ ਅਵਸਥਾ ਵੱਧ ਜਾਂਦੀ ਆ ਮੱਧਮਾ ਬਾਣੀ ਦੁਆਰਾ ਜਿਹੜੇ ਜਾਪ ਕਰਦੇ ਨੇ ਕੰਠ ਵਿੱਚ। ਪਰਮ ਸਤਿਕਾਰਯੋਗ ਕਰਨਾ ਨਿਧਾਨ ਸਤਿਗੁਰੂ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਦਾ ਜਦੋਂ ਜੀਵਨ ਪੜ੍ਹਦੇ ਹਾਂ, ਮਹਾਂਪੁਰਖ ਕਥਨ ਕਰਿਆ ਕਰਦੇ ਸਨ ਵੀ ਉਹ ਮੱਧਮਾ ਬਾਣੀ ਦੁਆਰਾ ਕੰਠ ਵਿੱਚ ਜਾਪ ਕਰਦੇ ਸਨ ਹਮੇਸ਼ਾ। ਉਹਨਾਂ ਦੀ ਬਹੁਤ ਉੱਚੀ ਅਵਸਥਾ ਸੀ। ਇਸ ਤੋਂ ਅੱਗੇ ਜਿਹੜੀ ਤੀਜੀ ਅਵਸਥਾ ਹੈ ਉਹ ਹੈ ਪਸੰਤੀ ਬਾਣੀ। ਜਿਹੜੇ ਅਭਿਆਸ ਪਹਿਲਾਂ ਵੈਖਰੀ ਬਾਣੀ ਦੁਆਰਾ ਕਰਦੇ ਹੈ ਫਿਰ ਉਹਨਾਂ ਨਾਲ ਮੱਧਮ ਬਾਣੀ ਦੁਆਰਾ ਜਾਪ ਕੰਠ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਤੋਂ ਅੱਗੇ ਫਿਰ ਅਵਸਥਾ ਵੱਧਦੀ ਹੈ, ਫਿਰ ਅੱਗੇ ਪਸੰਤੀ ਬਾਣੀ ਹਿਰਦੇ ਦੇ ਅੰਦਰ ਜਾਪ। ਇਹ ਉਹਨਾਂ ਤੋਂ ਹੀ ਹੋ ਸਕਦਾ ਹਿਰਦੇ ਦੇ ਅੰਦਰ ਜਿਨ੍ਹਾਂ ਨੇ ਵੈਖਰੀ ਬਾਣੀ ਦੁਆਰਾ ਪਹਿਲੋਂ ਕੀਤਾ, ਫਿਰ ਜਿਨ੍ਹਾਂ ਦਾ ਕੰਠ ਵਿੱਚ ਜਾਪ ਚੱਲ ਪਿਆ, ਫਿਰ ਉਹ ਅੱਗੇ ਹਿਰਦੇ ਦੇ ਅੰਦਰ ਜਾਪ ਪਸੰਤੀ ਬਾਣੀ ਦੁਆਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਅੱਗੇ ਫਿਰ ਚੌਥੀ ਜਿਹੜੀ ਬਾਣੀ ਆ, ਚੌਥੀ ਸਟੇਜ ਹੈ, ਚੌਥੀ ਅਵਸਥਾ ਹੈ, ਉਹ ਹੈ ਪਰਾ ਬਾਣੀ। ਨਾਭੀ ਦੇ ਵਿੱਚ ਫਿਰ ਸਹਿਜੇ ਸੁਧੇ ਬਿਨ ਨਿਰਜਤਨ, ਬਿਨਾਂ ਕੁਝ ਯਤਨ ਕੀਤਿਆਂ ਆਪੇ ਹੀ ਨਾਭੀ ਵਿੱਚ ਬਾਣੀ ਸਿਮਰਨ ਚੱਲ ਪੈਂਦਾ ਹੈ। ਇਸ ਤੋਂ ਅੱਗੇ ਜਿਹੜੀ ਅਵਸਥਾ ਹੈ ਉਹ ਹੈ ਫਿਰ ਰੋਮ ਰੋਮ ਵਾਲੀ ਅਵਸਥਾ, ਜਿਨ੍ਹਾਂ ਦੀ ਅਵਸਥਾ ਐਸੀ ਸਿਮਰਨ ਕਰਦਿਆਂ ਬਣ ਜਾਂਦੀ ਆ। ਦਿਨ ਰਾਤ ਪਰਮੇਸ਼ਰ ਦਾ ਸਿਮਰਨ ਕਰਦੇ ਨੇ, ਨਾਭੀ ਵਿੱਚ ਸਿਮਰਨ ਚੱਲ ਪਿਆ, ਉਦੋਂ ਅੱਗੇ ਫਿਰ ਗੁਰੂ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ, ਉਹ ਫਿਰ ਗੁਰਮੁਖ ਰੋਮ ਰੋਮ ਵਿੱਚ ਉਹਦਾ ਸਿਮਰਨ ਕਰਦੇ ਨੇ। ਹੋਰ ਪ੍ਰਤੱਖ ਜੀਭਾਂ ਇੰਨੀਆਂ ਨਹੀਂ ਲੱਗ ਜਾਂਦੀਆਂ ਜੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਅੰਦਰ ਬਚਨ ਕਹੇ ਨੇ, ਇੱਕ ਦੂ ਜੀਭਾਓ ਲੱਖ ਹੋਹੇ, ਲੱਖ ਹੋਵੇ ਹੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆ ਚੜੀਐ ਹੋਏ ਆਕੀਸ। ਜਿਹੜਾ ਉਸ ਪਰਮੇਸ਼ਰ ਵਿੱਚ ਅਭੇਦ ਹੋਣ ਵਾਲੀ ਜਿਹੜੀ ਅਵਸਥਾ ਹੈ, ਐਸੀ ਜੋ ਉਹ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਹੈ ਉਹਦਾ, ਜਿਹੜਾ ਉਸ ਤੱਕ ਪਹੁੰਚਣ ਵਾਲੀ ਅਵਸਥਾ ਹੈ, ਏਤ ਰਾਹੇ ਪੱਤ ਪਵੜੀਆਂ ਚੜੀਏ ਹੋਏ ਆਕੀਸ ਉਹਦੇ ਤੱਕ ਫਿਰ ਪਹੁੰਚਿਆ ਜਾਂਦਾ, ਕਿਉਂਕਿ ਜਿਤਨਾ ਉੱਚਾ ਮਕਾਨ ਹੋਵੇ ਉਸ ਮਕਾਨ ਦੇ ਉੱਪਰ ਚੜ੍ਹਨ ਲਈ ਪੌੜੀ ਦੀ ਉਤਨੀ ਵੱਡੀ ਦੀ ਲੋੜ ਪੈਂਦੀ ਹੈ। ਜਿਤਨਾ ਉੱਚਾ ਉਹ ਉੱਚ ਅਪਾਰ ਬੇਅੰਤ ਸੁਆਮੀ ਹੈ, ਜੋ ਅਤ ਉੱਚਾ ਤਾਂ ਕਾ ਦਰਬਾਰਾ ਕਿਹਾ ਹੈ, ਉੱਥੇ ਪਹੁੰਚਾਉਣ ਵਾਲਾ ਉਹਦਾ ਨਾਮ ਹੀ ਇਤਨਾ ਉੱਚਾ ਹੈ। ਉਸ ਨਾਮ ਨਾਲ ਹੀ, ਸਿਮਰਨ ਨਾਲ ਹੀ ਫਿਰ ਜੋ ਗੁਰਮੁਖ ਰੋਮ ਰੋਮ ਹਰ ਧਿਆਵੈ, ਸਾਰੇ ਰੋਮ ਹੀ ਜੀਭਾ ਬਣ ਜਾਂਦੇ ਨੇ। ਇਸ ਤੋਂ ਅਗਲੀ ਫਿਰ ਜਿਹੜੀ ਸਟੇਜ ਹੈ ਗੁਰਮੁਖ ਜਨਾਂ ਦੀ, ਜਿੱਥੇ ਰੋਮ ਰੋਮ ਵਿੱਚ ਸਿਮਰਨ ਜਿਹਦਾ ਚੱਲਦਾ, ਫਿਰ ਉਹਨੂੰ ਜੋ ਪਸ਼ੂ ਪੰਛੀ ਜੋ ਕੁਝ ਹੈ, ਸਾਰੇ ਜੋ ਕੁਝ ਬੋਲਦੇ ਨਜ਼ਰ ਆਉਂਦੇ ਨੇ, ਉਹਨਾਂ 'ਚੋਂ ਵੀ ਨਾਮ ਸੁਣਾਈ ਦਿੰਦਾ। ਇਹ ਉਸ ਅਵਸਥਾ ਦਾ ਜ਼ਿਕਰ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉੱਥੇ ਜੋ ਵੀ ਭਾਵੇਂ ਮਿਰਗ ਨੇ, ਭਾਵੇਂ ਪਸ਼ੂ ਨੇ, ਭਾਵੇਂ ਪੰਛੀ ਨੇ, ਉਹ ਨਾਮ ਜਪਣ ਤੋਂ ਬਿਨਾਂ ਉਹਨਾਂ ਨੂੰ ਕੁਝ ਨਹੀਂ ਸੁਣਾਈ ਦਿੰਦਾ, ਸਾਰਿਆਂ 'ਚੋਂ ਨਾਮ ਪ੍ਰਤੀਤ ਹੋਣ ਲੱਗ ਪੈਂਦਾ, ਇੱਕ ਐਸੀ ਅਵਸਥਾ ਬਣ ਜਾਂਦੀ ਹੈ। ਇਹ ਤੋਂ ਅਗਲੀ ਫਿਰ ਜਿਹੜੀ ਸਟੇਜ ਹੈ ਉਹ ਅਗਲੀ ਅਵਸਥਾ ਹੈ, ਫਿਰ ਤੱਤਾਂ ਦੇ ਵਿੱਚੋਂ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣਾਈ ਦੇਣ ਲੱਗ ਪੈਂਦਾ ਹੈ। ਸਤਿਗੁਰੂ ਜੀ ਨੇ ਬਾਣੀ 'ਚ ਇਸ ਅਵਸਥਾ ਦਾ, ਇਸ ਸਟੇਜ ਦਾ ਜ਼ਿਕਰ ਕਰਦਿਆਂ ਹੋਇਆਂ ਫਰਮਾਇਆ ਹੈ, ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੈ ਸੰਤਰ ਸਿਮਰ ਹੈ, ਸਿਮਰੈ ਸਗਲੇ ਉਪਾਰ ਜਨਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫਿਰ ਉੱਥੇ ਸਿਮਰੈ ਧਰਤੀ ਅਰ ਆਕਾਸਾ, ਉੱਥੇ ਧਰਤੀ 'ਚੋਂ ਵੀ ਸਿਮਰਨ ਸੁਣਾਈ ਦਿੰਦਾ ਹੈ, ਅਤੇ ਉੱਥੇ ਫਿਰ ਆਕਾਸ਼ ਵਿੱਚੋਂ ਵੀ, ਇਹ ਆਕਾਸ਼ ਤੱਤ ਵੀ ਧਰਤੀ ਵੀ, ਸਿਮਰੈ ਚੰਦ ਸੂਰਜ ਗੁਣ ਤਾਸਾ, ਇਹ ਸਾਰੇ ਹੀ ਸਿਮਰਨ ਕਰਦੇ ਸੁਣਾਈ ਦਿੰਦੇ ਹਨ, ਸਭ ਕਾਸੇ 'ਚੋਂ ਸਿਮਰਨ ਸੁਣਾਈ ਦਿੰਦਾ। ਪਰਮ ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ, ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਜਦੋਂ ਜੀਵਨ ਪੜ੍ਹਦੇ ਹਾਂ, ਇਹੋ ਹੀ ਉਹ ਇੱਕ ਅਵਸਥਾ ਸੀ, ਜਦੋਂ ਕਦੇ ਉਹਨਾਂ ਮਹਾਂਪੁਰਖਾਂ ਦੇ ਕੋਲ ਨਾਲ ਦੇ ਪੜ੍ਹਨ ਵਾਲੇ ਸਿੰਘਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਜੋ ਪਾਵਨ ਬਾਣੀ ਦੇ ਅੰਦਰ ਵਚਨ ਆਏ ਨੇ, ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਇਹ ਕਿਸ ਤਰ੍ਹਾਂ ਪ੍ਰਤੀਤ ਹੁੰਦਾ, ਕਿਵੇਂ ਨਿਹਚੇ ਹੁੰਦਾ ਹੈ? ਕਹਿੰਦੇ ਨੇ ਵੀ ਮਹਾਂਪੁਰਖਾਂ ਨੇ ਹੁਕਮ ਕੀਤਾ ਵੀ ਚੰਗਾ 1.25 ਲੱਖ ਮੂਲ ਮੰਤਰ ਦਾ ਜਾਪ ਕਰੋ, ਜਾਪ ਕਰਨ ਤੋਂ ਫਿਰ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਾ ਕੇ ਫਿਰ ਉਹ ਕਾਲ ਕੁਟੀਆ ਪਿੰਡਰੀ ਜੋ ਅਸਥਾਨ ਹੈ, ਉਹਨਾਂ ਦੀਵਾਰਾਂ ਦੇ ਨਾਲ ਕੰਨ ਲਵਾ ਕੇ ਕੰਧਾਂ ਦੇ ਵਿੱਚੋਂ ਸਿਮਰਨ ਵਾਹਿਗੁਰੂ ਦਾ ਜਾਪ ਸੁਣਾ ਦਿੱਤਾ ਸੀ। ਇਹ ਇੱਕ ਐਸੀ ਅਵਸਥਾ ਹੈ। ਅਨੇਕਾਂ ਮਹਾਂਪੁਰਖਾਂ ਦੇ ਜੀਵਨ ਵਿੱਚ ਜੇਕਰ ਆਉਂਦੇ ਨੇ ਰੋਮ ਰੋਮ ਵਾਲੀ ਅਵਸਥਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਅਖੀਰਲੇ ਸਮੇਂ, ਡਾਕਟਰ ਦੀਵਾਨ ਸਿੰਘ ਜੀ ਨੇ ਉਹਨਾਂ ਦੇ ਜਿੱਥੇ ਵੀ ਉਹ ਟੂਟੀ ਲਾ ਕੇ ਦੇਖਦੇ ਸੀ ਅਖੀਰਲੀ ਅਵਸਥਾ 'ਚ, ਉੱਥੋਂ ਉਹਨਾਂ ਨੂੰ ਗੁਰਮੰਤਰ ਤੋਂ ਬਿਨਾਂ ਹੋਰ ਕੁਝ ਸੁਣਾਈ ਨਹੀਂ ਸੀ ਦਿੰਦਾ। ਉਹ ਇੱਕ ਐਸੀ ਅਵਸਥਾ ਬਣ ਜਾਂਦੀ ਆ, ਭਾਵੇਂ ਵੇਖਣ ਵਾਲਾ ਡਾਕਟਰ ਕੋਈ ਮਰਜ਼ ਦੇਖਦਾ, ਪਰ ਅੰਦਰ ਅਵਸਥਾ ਉਹ ਐਸੀ ਹੁੰਦੀ ਆ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਕਿਹਾ ਹੈ, ਭੋਲਾ ਬੈਦ ਨਾ ਜਾਣੀ ਕਰਕ ਕਰੇਜੇ ਮਾਹੇ, ਅਣਜਾਣ ਬੇਸਮਝ ਜਿਵੇਂ ਹਰਦਾਸ ਬੈਦ ਦਾ ਜ਼ਿਕਰ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੇਖਦਾ ਪਿਆ ਸੀ ਨਵਜਾਂ ਦੇਖ ਦੇਖ ਕਰਕੇ। ਸਤਿਗੁਰੂ ਮਹਾਰਾਜ ਕਹਿੰਦੇ ਆਏ, ਹਰਦਾਸ ਬੈਦ ਭੋਲੇ, ਤੈਨੂੰ ਸਮਝ ਨਹੀਂ ਕਿਹੜੀ ਕਰਕ ਹੈ, ਕਿਹੜੀ ਪੀੜਾ ਹੈ, ਤੂੰ ਤਾਂ ਕੁਝ ਹੋਰ ਹੀ ਤੱਕ ਰਿਹਾ, ਕੁਝ ਹੋਰ ਹੀ ਵੇਖ ਰਿਹਾ ਹੈ। ਇੱਕ ਐਸੀ ਅਵਸਥਾ ਹੈ ਜਿੱਥੇ ਤੱਤਾਂ ਦੇ ਵਿੱਚੋਂ ਵੀ ਸਿਮਰਨ ਸੁਣਾਈ। ਇਸ ਤੋਂ ਅਗਲੀ ਅਵਸਥਾ ਹੈ ਫਿਰ ਹਰ ਘੱਟ ਦੇ ਅੰਦਰ ਸਿਮਰਨ ਪ੍ਰਤੀਤ ਹੋਣਾ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਇੱਕ ਐਸੀ ਅਵਸਥਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਾਵਨ ਬਾਣੀ ਦੇ ਅੰਦਰ ਇੱਥੇ ਇੱਕੋ ਜਾਪ, ਇਹ ਜਪ ਦਾ ਤਰੀਕਾ ਹੈ, ਪਰ ਇੱਕ ਨੂੰ ਜਪਣਾ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣਾ, ਉਹਦਾ ਸਿਮਰਨ ਕਰਨਾ ਹੈ। ਜਾਪ ਦਾ ਨਾਮ ਦਾ ਫਲ ਕੀ ਹੈ? ਕਿਉਂਕਿ ਹਰ ਮਨੁੱਖ ਉਹ ਕੰਮ ਕਰਨਾ ਲੋੜਦਾ ਜਿਹਦੇ ਵਿੱਚੋਂ ਲਾਭ ਹੋਵੇ। ਜਿਸ ਕੰਮ ਵਿੱਚੋਂ ਮਨੁੱਖ ਨੂੰ ਲਾਭ ਹੀ ਨਹੀਂ ਪ੍ਰਤੀਤ ਹੁੰਦਾ, ਉਹ ਮਨੁੱਖ ਕਰਨ ਨੂੰ ਤਿਆਰ ਨਹੀਂ। ਅੱਜ ਹਰ ਕੰਮ ਕਰਨ ਲੱਗਿਆ ਮਨੁੱਖ ਪਹਿਲਾਂ ਸੋਚਦਾ ਵੀ ਇਹਦੇ 'ਚੋਂ ਮੈਨੂੰ ਮੁਨਾਫਾ ਕੀ ਹੋਵੇਗਾ, ਇਹਦੇ 'ਚੋਂ ਕੀ ਲੱਭੇਗਾ, ਉਹ ਕੁਝ ਕਰਨ ਨੂੰ ਤਿਆਰ ਹੋਵੇਗਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਦੱਸਿਆ, ਮਨੁੱਖ ਜੇ ਕੁਝ ਸੰਸਾਰਿਕ ਕਾਰਜ ਦੀ ਇੱਛਾ ਰੱਖ ਕਰਕੇ ਤੂੰ ਜਾਪ ਕਰੇਗਾ, ਤੇਰੇ ਸੰਸਾਰਿਕ ਕਾਰਜ ਸਾਰੇ ਪੂਰੇ ਹੋਣਗੇ। ਕਹਿੰਦੇ ਜੀ ਕਿਸੇ ਦੇ ਪੂਰੇ ਵੀ ਹੋਏ ਨੇ ਤਾਂ ਮੇਰੇ ਸਤਿਗੁਰੂ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗ ਹੈ ਸੱਚ ਖਰੇ। ਕੱਲਾ ਇੱਥੇ ਨਹੀਂ, ਇੱਥੇ ਕੰਮ ਸਵਰਦੇ ਨੇ ਅਤੇ ਸੱਚੇ ਦੀ ਦਰਗਾਹ ਦੇ ਅੰਦਰ ਵੀ ਉਹ ਖਰੇ ਹੁੰਦੇ ਨੇ, ਉਹਨਾਂ ਦਾ ਜੀਵਨ ਸਫਲਾ ਹੁੰਦਾ ਹੈ, ਉਹਨਾਂ ਦਾ ਮੁੱਖ ਦਰਗਾਹ ਦੇ ਅੰਦਰ ਵੀ ਉਜਲਾ ਹੁੰਦਾ ਹੈ। ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸੁਭਾਈ ਮਾਨ ਸਨ। ਇੱਕ ਵਾਰ ਸਿੰਘਾਂ ਨੇ ਸਤਿਗੁਰੂ ਜੀ ਦੀ ਹਜ਼ੂਰੀ ਦੇ ਅੰਦਰ ਬੇਨਤੀ ਕੀਤੀ, ਹਜ਼ੂਰ ਨਾਮ ਜਪ ਕਰਕੇ ਮਨੁੱਖ ਕਿੱਥੇ ਪੁੱਜਦਾ ਹੈ, ਨਾਮ ਨਾਲ ਮਨੁੱਖ ਦੀ ਕਿੱਥੇ ਪਹੁੰਚ ਹੋ ਜਾਂਦੀ ਹੈ, ਕੀ ਨਾਮ ਜਪਣ ਦਾ ਲਾਭ ਹੁੰਦਾ ਹੈ। ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ, ਨਾਰਦ ਮੁਨੀ ਜੀ ਦਰਸ਼ਨ ਕਰਨ ਵਾਸਤੇ ਆਇਆ ਸੀ। ਕਹਿੰਦੇ ਉਸ ਨਾਰਦ ਮੁਨੀ ਨੇ ਗੁਰੂ ਕਲਗੀਧਰ ਦੀ ਹਜ਼ੂਰੀ ਦੇ ਅੰਦਰ ਹਮਾਊਂ ਪੰਛੀ ਦੇ ਖੰਭ ਪੰਜ ਭੇਟਾ ਕੀਤੇ ਸਨ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕਰਕੇ ਜਿਹੜੇ ਉਹ ਖੰਭ ਸਨ ਪੰਜ ਪੰਜ ਤੀਰਾਂ ਦੇ ਨਾਲ ਲਵਾ ਲਏ। ਜਿਹੜਾ ਕਹਿੰਦੇ ਹਮਾਊਂ ਪੰਛੀ ਦਾ ਖੰਭ ਆ, ਕੁਝ ਉਹਦੇ 'ਚ ਐਸੀ ਸ਼ਕਤੀ ਗ੍ਰੰਥਾਂ 'ਚ ਕਥਨ ਕੀਤੀ ਆ, ਕਹਿੰਦੇ ਜਿਹੜੀ ਚੀਜ਼ ਉਸ ਖੰਭ ਦੇ ਨਾਲ ਲਗਾ ਦਈਏ, ਜਿਹੜਾ ਹਮਾਊਂ ਪੰਖੀ ਦਾ ਦੇਸ ਆ ਨਾ, ਉਹ ਖੰਭ ਕਹਿੰਦੇ ਉਸ ਚੀਜ਼ ਨੂੰ ਉੱਥੇ ਲੈ ਜਾਂਦੇ ਨੇ। ਇਹ ਕੁਝ ਐਸੀ ਸ਼ਕਤੀ ਗ੍ਰੰਥਾਂ ਦੇ ਅੰਦਰ ਲਿਖੀ ਆ। ਅੱਜ ਚੋਜੀ ਪ੍ਰੀਤਮ ਮਰਦ ਅਗੰਬੜੇ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਦੇ ਅੰਦਰ ਉਹ ਤੀਰਾਂ ਨੂੰ ਲੈ ਕੇ ਹੋਰ ਪੱਥਾ ਤੀਰਾਂ ਦਾ ਭਰੇ ਆ ਧਨਸੋ ਉਠਾ ਕੇ, ਅਤੇ ਨਾਲ ਉਹ ਪੰਜ ਤੀਰ ਜਿਨ੍ਹਾਂ ਨਾਲ ਹਜ਼ੂਰ ਨੇ ਹਮਾਊਂ ਪੰਖੀ ਦੇ ਖੰਭ ਲਗਾਏ ਸਨ ਉਹ ਕੋਲ ਫੜ ਲਏ ਨੇ। ਸਿੰਘਾਂ ਨੂੰ ਨਹੀਂ ਪਤਾ ਵੀ ਇਹ ਜਿਹੜੇ ਖੰਭ ਲਗਾਏ ਨੇ ਸਤਿਗੁਰੂ ਨੇ ਕਿਸ ਲਈ ਲਗਾਏ ਨੇ, ਇਹਦਾ ਕੀ ਹੈ, ਕੀ ਹਜ਼ੂਰ ਕੌਤਕ ਕਰਨਗੇ। ਅੱਜ ਕਿਰਪਾਲੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਖਾਲਸਾ ਜੀ ਆਓ, ਇਹ ਅਨੰਦਪੁਰ ਦੀਆਂ ਪਹਾੜੀਆਂ ਦੇ ਅੰਦਰ ਕਹਿਲੂਰ ਦੀ ਦੂਣ ਦੇ ਅੰਦਰ ਅਸੀਂ ਤੀਰ ਛੱਡਾਂਗੇ, ਅਤੇ ਜਿਹੜਾ ਸਿੰਘ ਸਾਡੇ ਤੀਰ ਨੂੰ ਚੁੱਕ ਕੇ ਲਿਆ ਕੇ ਲੱਭ ਕੇ ਲਿਆ ਕੇ ਸਾਡੇ ਨੂੰ ਦੇਵੇਗਾ ਉਹ 'ਤੇ ਸਾਡੀ ਪ੍ਰਸੰਨਤਾ ਹੋਵੇਗੀ। ਅਤੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਦੇ ਵਿੱਚ ਖੁੱਲ੍ਹੇ ਥਾਂ ਦੇ ਵਿੱਚ ਜਾ ਸੁਭਾਏਮਾਨ ਹੋਏ ਅਤੇ ਸਿੰਘਾਂ ਨੂੰ ਹੁਕਮ ਕਰ ਦਿੱਤਾ ਵੀ ਅਸੀਂ ਤੀਰ ਇੱਕ ਦੋ ਤਿੰਨ ਦੀ ਆਵਾਜ਼ ਕਹਿ ਕੇ ਪਹਿਲਾਂ ਛੱਡਾਂਗੇ, ਫਿਰ ਦੂਜਾ ਛੱਡਾਂਗੇ, ਫਿਰ ਤੀਜਾ ਚੌਥਾ ਪੰਜ ਤੀਰ ਚਲਾਉਣੇ ਆ, ਅਤੇ ਪੰਜੇ ਕਿਧਰੇ ਚਲੇ ਨਾ ਜਾਣ, ਤੁਸੀਂ ਪੰਜੇ ਲੱਭ ਕੇ ਲੈ ਕੇ ਆਉਣਾ, ਜਿਹੜਾ ਲਿਆਊ ਸਾਡੇ ਕੋਲ ਉਹਦੇ 'ਤੇ ਖੁਸ਼ੀ ਹੋਵੇਗੀ। ਹੁਣ ਸਿੰਘ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲਈ ਆਪਾਂ ਕੁਰਬਾਨ ਕਰਦੇ ਸਨ, ਦੂਰ ਦੂਰ ਸਿੰਘ ਖੜ੍ਹੇ ਹੋ ਗਏ ਜਿੱਧਰ ਨੂੰ ਸਤਿਗੁਰੂ ਜੀ ਨੇ ਮੁੱਖ ਕਰਕੇ ਤੀਰ ਛੱਡਣੇ ਸਨ। ਜੇਕਰ ਆਉਂਦਿਆਂ ਕਹਿੰਦੇ ਹਜ਼ੂਰ ਨੇ ਇੱਕ ਦੋ ਤਿੰਨ ਦੀ ਆਵਾਜ਼ ਦੇ ਕੇ ਤੀਰ ਛੱਡਿਆ, ਛੀ ਉਹ ਜਿਸ ਨਾਲ ਹਮਾਊਂ ਪੰਛੀ ਦਾ ਖੰਭ ਲਗਾਇਆ ਸੀ ਉਹ ਤੀਰ ਛੂੰਕਦਾ ਗਿਆ ਆਕਾਸ਼ ਵੱਲ ਨੂੰ। ਸਿੰਘਾਂ ਦੀ ਨਿਗਾਹ ਜਿਉਂ ਜਿਉਂ ਉੱਚਾ ਤੀਰ ਜਾਂਦਾ ਨਜ਼ਰ ਆਉਂਦਾ, ਜਿੱਥੋਂ ਤੱਕ ਸਿੰਘ ਦੂਰ ਨੂੰ ਹੁੰਦੇ ਜਾਂਦੇ ਨੇ ਵੀ ਖਵਣੀ ਇੱਥੇ ਨੂੰ ਡਿੱਗੇਗਾ, ਆਖਿਰ ਦੇਖਦਿਆਂ ਹੀ ਰਹਿ ਗਏ, ਤੀਰ ਨਹੀਂ ਥੱਲੇ ਆਇਆ, ਦ੍ਰਿਸ਼ਟੀ ਗੋਚਰਾ ਰਿਹਾ ਨਹੀਂ, ਨਿਗਾਹ ਖਤਮ ਹੋ ਗਈ, ਉੱਥੇ ਨਹੀਂ ਸੀ ਨਿਗਾਹ ਦੀ ਪਹੁੰਚ, ਤੀਰ ਅਲੋਪ ਹੋ ਗਿਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਦੇਰ ਬਾਅਦ ਫਿਰ ਉਸੇ ਤਰ੍ਹਾਂ ਦੂਜਾ ਤੀਰ ਛੱਡਿਆ, ਫਿਰ ਤੀਜਾ ਛੱਡਿਆ, ਫਿਰ ਚੌਥਾ, ਆਖਰ ਪੰਜੇ ਤੀਰ ਸਤਿਗੁਰੂ ਜੀ ਨੇ ਚਲਾਏ। ਸਿੰਘ ਤੱਕਦੇ ਰਹਿ ਗਏ, ਦੇਖਦੇ ਰਹਿ ਗਏ ਦੂਰ ਦੂਰ। ਆਖਰ ਸਾਰੇ ਸਿੰਘ ਹਜ਼ੂਰ ਦੇ ਕੋਲ ਆ ਗਏ, ਹੱਥ ਜੋੜ ਕੇ ਨੇਵੀਆਂ ਪਾਈਆਂ ਨੇ। ਪਾਤਸ਼ਾਹ ਕਹਿਣ ਲੱਗੇ, ਸਿੰਘ ਲਿਆਓ, ਕਿਹੜਾ ਸਿੰਘ ਲੈ ਕੇ ਆਇਆ ਤੀਰ? ਕਹਿਣ ਲੱਗੇ, ਪਾਤਸ਼ਾਹ ਲੈ ਕੇ ਕਿੱਥੋਂ ਆਈ ਹੈ ਤੀਰ? ਤੀਰ ਕੋਈ ਥੱਲੇ ਆਇਆ ਹੀ ਨਹੀਂ, ਧਰਤੀ 'ਤੇ ਗਿਰਿਆ ਹੀ ਨਹੀਂ। ਸਤਿਗੁਰੂ ਚੋਜੀ ਪ੍ਰੀਤਮ ਕਹਿਣ ਲੱਗੇ, ਸਿੰਘੂ ਆਕਾਸ਼ ਤਾਂ ਇੱਕ ਪੁਲਾੜ ਹੈ, ਵੇਲ ਹੈ, ਦੱਸੋ ਤੀਰ ਆਕਾਸ਼ ਵਿੱਚ ਉੱਥੇ ਜਾ ਕੇ ਖੁੱਭ ਗਏ ਨੇ, ਕਿੱਥੇ ਰੁਕ ਗਏ ਨੇ? ਤੁਸੀਂ ਕਹਿੰਦੇ ਹੋ ਤੀਰ ਥੱਲੇ ਆਇਆ, ਕੋਈ ਨਹੀਂ, ਕਿੱਧਰ ਤੀਰ ਚਲੇ ਗਏ? ਹੱਥ ਜੋੜ ਕੇ ਕਹਿਣ ਲੱਗੇ, ਚੋਜੀ ਪ੍ਰੀਤਮ ਤੁਹਾਡੀਆਂ ਤੁਸੀਂ ਜਾਣੋ, ਸਾਨੂੰ ਕੋਈ ਸਮਝ ਨਹੀਂ, ਆਪ ਹੀ ਬਖਸ਼ਿਸ਼ ਕਰੋ, ਆਪ ਕਿਰਪਾ ਕਰੋ। ਵੈਸੇ ਮੇਰੇ ਸਤਿਗੁਰੂ ਨੇ ਬਾਣੀ 'ਚ ਇਹ ਵੀ ਬਚਨ ਕਿਹਾ, ਸਰਸੰਧਾ ਆਕਾਸ਼ ਕੋ। ਮਹਾਰਾਜ ਕਹਿੰਦੇ ਜਿਹੜਾ ਮਨੁੱਖ ਤੀਰ ਆਕਾਸ਼ ਨੂੰ ਮਾਰਨਾ ਚਾਹੁੰਦਾ ਉਹਦੇ ਉਲਟਾ ਹੀ ਆ ਕੇ ਵੱਜਦਾ ਥੱਲੇ। ਇਹ ਵੀ ਬਾਣੀ 'ਚ ਹਜ਼ੂਰ ਨੇ ਫੈਸਲਾ ਦਿੱਤਾ, ਪਰ ਇੱਕੋ ਹੀ ਆ ਇਹ ਇਤਿਹਾਸਕ ਘਟਨਾ ਵੀ ਉਸ ਪੰਛੀ ਦੇ ਖੰਭ ਜਿਸ ਤੀਰ ਨਾਲ ਲੱਗੇ ਉਹ ਨਹੀਂ ਥੱਲੇ ਆਉਂਦੇ ਹਨ। ਹਜ਼ੂਰ ਕਹਿੰਦੇ ਸਿੰਘ ਉਹ ਗਏ ਕਿੱਧਰ? ਕਹਿੰਦੇ ਸਾਨੂੰ ਪਤਾ ਨਹੀਂ ਸਤਿਗੁਰੂ, ਆਪ ਕਿਰਪਾ ਕਰੋ, ਆਪ ਇਹ ਕੀ ਕੌਤਕ ਵਰਤਾਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਸਿੰਘੋ ਤੁਹਾਨੂੰ ਪਤਾ ਇਹ ਜਿਹੜੇ ਤੀਰ ਸਨ ਪੰਜ, ਇਹਨਾਂ ਤੀਰਾਂ ਨਾਲ ਹਮਾਉਂ ਪੰਛੀ ਦੇ ਖੰਭ ਲਗਾਏ ਸਨ। ਇਹ ਜਿਸ ਨਾਲ ਲੱਗ ਜਾਂਦੇ ਨੇ, ਜਿਹੜੀ ਚੀਜ਼ ਇਹਨਾਂ ਨਾਲ ਜੜੀ ਜਾਂਦੀ ਹੈ, ਜੋ ਉਹਦਾ ਦੇਸ਼ ਆ, ਉੱਥੇ ਹੀ ਉਹ ਲੈ ਜਾਂਦੇ ਨੇ, ਉਹ ਹਮਾਉਂ ਪੰਛੀ ਦੇ ਦੇਸ਼ ਵਿੱਚ ਲੈ ਗਏ ਨੇ। ਅਤੇ ਸਿੰਘ ਕਹਿੰਦੇ ਪਾਤਸ਼ਾਹ ਫਿਰ ਇਹ ਕੀ ਰਮਜ ਹੈ? ਮਹਾਰਾਜ ਕਹਿੰਦੇ ਸਿੰਘੋ ਇਸੇ ਤਰ੍ਹਾਂ ਜਿਹੜੇ ਨਾਮ ਰੂਪ ਤੀਰ ਦੇ ਨਾਲ ਜੜ ਜਾਂਦੇ ਨੇ, ਲੱਗ ਜਾਂਦੇ ਨੇ, ਉਹ ਵੀ ਉਹ ਨਾਮੀ ਦੇ ਦੇਸ਼ ਵਿੱਚ ਪਹੁੰਚ ਜਾਂਦੇ ਨੇ, ਉਹ ਉਸ ਦੇਸ਼ ਦੇ ਵਾਸੀ ਹੋ ਜਾਂਦੇ ਨੇ। ਮੇਰੇ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ, ਖੰਭ ਬਿਕੰਦੜੇ ਜੇ ਲਹਾਂ, ਘਿੰਨਾ ਸਾਵੀ ਤੋਲ, ਤਨ ਜੜਾਈ ਆਪਣੇ, ਲਹਾਂ ਸੋ ਸੱਜਣ ਟੋਲ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਇਹੋ ਜੇ ਨਾਮ ਰੂਪੇ ਗਿਆਨ ਬਰਾਗ ਰੂਪੀ ਖੰਭ ਮਿਲ ਜਾਵਣ ਤੇ ਉਸਨੂੰ ਆਪਣੇ ਸੂਖਮ ਤਨ ਨਾਲ ਜੜ ਕਰਕੇ ਲਹਾਂ ਸੋ ਸੱਜਣ ਟੋਲ, ਉਹ ਸੱਚੇ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਲੱਭ ਲਈਏ, ਉਸ ਨੂੰ ਪਾ ਲਈਏ, ਤਾਂ ਉਸ ਨੂੰ ਪਾਵਨ ਵਾਸਤੇ ਇੱਕ ਨਾਮ ਹੀ ਹੈ, ਇੱਕ ਬਾਣੀ ਹੀ ਹੈ, ਜਿਹੜੀ ਸੰਸਾਰ ਵਿੱਚੋਂ ਵੀ ਤਾਰਨ ਵਾਲੀ ਆ ਤੇ ਉੱਥੇ ਨਾਮੀ ਦੇ ਦੇਸ਼ ਵਿੱਚ ਵੀ ਪਹੁੰਚਾਉਣ ਵਾਲੀ ਹੈ। ਤੁਸੀਂ ਤ੍ਰੇਤੇ ਦੀ ਗਾਥਾ ਪੜ੍ਹੀ ਸੁਣੀ ਹੈ, ਬਹੁਤ ਸਾਰੇ ਪੜ੍ਹਦੇ ਸੁਣਦੇ ਰਹੇ ਹੋ। ਕਿੱਧਰ ਰਾਮ ਲੀਲਾ ਦਿਖਾਵਣ ਵਾਲੇ ਵੀ ਦਿਖਾਉਂਦੇ ਨੇ, ਦੱਸਦੇ ਨੇ, ਜਦੋਂ ਕਹਿੰਦੇ ਰਾਮ ਜੀ ਨੇ ਲੰਕਾ ਦੇ ਉੱਪਰ ਧਾਵਾ ਬੋਲਿਆ, ਰਸਤੇ ਦੇ ਵਿੱਚ ਸਮੁੰਦਰ ਸੀ ਪੈਂਦਾ, ਸਮੁੰਦਰ ਨੂੰ ਲੰਘਣ ਵਾਸਤੇ ਰਾਮ ਨੇ ਪੱਥਰਾਂ ਦਾ ਪੁਲ ਬੰਨਿਆ ਸੀ। ਪਰ ਇਹ ਵੀ ਜ਼ਿਕਰ ਆਉਂਦਾ ਹੈ ਗ੍ਰੰਥਾਂ ਦੇ ਅੰਦਰ, ਜਿਹੜਾ ਪੁਲ ਬੰਨਿਆ ਸੀ ਪੱਥਰਾਂ ਦਾ, ਉਹ ਜਿਸ ਤਰ੍ਹਾਂ ਅੱਜ ਕੱਲ੍ਹ ਪੁਲ ਬੰਨੀ ਦੇ ਆ, ਇਸ ਤਰ੍ਹਾਂ ਦਾ ਪੁਲ ਨਹੀਂ ਸੀ ਬੰਨਿਆ ਗਿਆ। ਉੱਥੇ ਕੋਈ ਚੂਨਾ, ਕੋਈ ਸੀਮਿੰਟ ਵਗੈਰਾ ਐਸਾ ਕੁਝ ਨਹੀਂ ਸੀ ਉਹਨਾਂ ਪੱਥਰਾਂ ਨੂੰ ਲਾਇਆ ਗਿਆ। ਕਹਿੰਦੇ ਹਰ ਪੱਥਰ ਦੇ ਉੱਤੇ ਰਾਮ ਦਾ ਨਾਮ ਲਿਖ ਕਰਕੇ ਕਹਿੰਦੇ ਰਾਮ ਜੀ ਨੇ ਸਮੁੰਦਰ ਦੇ ਉੱਤੇ ਖੜਾਏ ਸੀ। ਹਾਲਾਂਕਿ ਪੱਥਰ ਪਾਣੀ ਵਿੱਚ ਡੁੱਬਦਾ, ਪਰ ਨਾਮ ਇੱਕ ਐਸਾ ਜਿਹੜਾ ਪੱਥਰ ਨੂੰ ਵੀ ਤਾਰ ਦਿੰਦਾ ਨਾਮ ਆਸਰੇ ਤੇ। ਕਹਿੰਦੇ ਪੱਥਰ ਵੀ ਇਤਿਹਾਸਕ ਘਟਨਾ ਹੈ, ਇਸ ਲਈ ਗ੍ਰੰਥਾਂ ਦੇ ਅੰਦਰ ਲਿਖਿਆ। ਮਹਾਕਵੀ ਚੂੜਾਮਨ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਨਿਧਕ ਨਿਜ ਤੇ ਅਧਕ ਹੇਤ ਸ੍ਰੀ ਰਾਮੂ, ਜਗ ਹੈ ਲਿਖਾਇਓ ਲਿਖ ਕਰ ਨਾਮੂ, ਗਿਰ ਸਰਬਰ ਪਰ ਗਿਰਵਰ ਧਰ ਭਾਰੇ, ਤਰਵਰ ਕੇ ਪਾਤਨ ਸਮਤਾਰੇ। ਕਹਿੰਦੇ ਨਿਜ ਤੇ ਅਧਕ ਹੇਤ ਸ੍ਰੀ ਰਾਮੂ, ਕਹਿੰਦੇ ਰਾਮ ਚੰਦਰ ਜੀ ਨੇ ਆਪਣੇ ਨਾਲੋਂ ਨਾਮ ਨੂੰ ਮਹਾਨ ਜਨਾਉਣ ਵਾਸਤੇ, ਜਗ ਹੈ ਲਿਖਾਇਓ ਲਿਖ ਕਰ ਨਾਮੂ, ਜਗਤ ਦੇ ਜੀਆਂ ਨੂੰ ਕਹਿੰਦੇ ਪੱਥਰ ਦੇ ਉੱਤੇ ਨਾਮ ਲਿਖ ਕਰਕੇ ਵਿਖਾਉਣਾ ਕੀਤਾ। ਸਰਵਰ ਪਰ ਗਿਰਵਰ ਧਰ ਭਾਰੇ, ਸਰਵਰ ਨਾਮ ਆ ਸਮੁੰਦਰ ਦਾ, ਗਿਰਵਰ ਨਾਮ ਆ ਪੱਥਰਾਂ ਦਾ। ਕਹਿੰਦੇ ਸਰਵਰ ਪਰ ਗਿਰਵਰ ਧਰ ਭਾਰੇ, ਭਾਰੀ ਪੱਥਰ ਕਹਿੰਦੇ ਸਮੁੰਦਰ ਦੇ ਉੱਤੇ ਧਰੇ, ਤਰਵਰ ਕੇ ਪਾਤਨ ਸਮਤਾਰੇ, ਤਰਵਰ ਨਾਮ ਆ ਰੁੱਖ ਦਾ, ਬਿਰਸ਼ ਦਾ, ਬਿਰਸ਼ਾਂ ਦੇ ਜਿਵੇਂ ਪੱਤਰੇ ਪਾਣੀ ਤੇ ਤਰ ਜਾਂਦੇ ਨੇ ਨਾ, ਇਉਂ ਕਹਿੰਦੇ ਪੱਥਰਾਂ ਨੂੰ ਤਾਰ ਦਿੱਤਾ ਸੀਗਾ, ਉਹਦੇ ਉੱਤੋਂ ਦੀ ਲੋਕ ਲੰਘੇ ਸਨ, ਉਹਦੇ ਉੱਤੋਂ ਦੀ ਰਾਮ ਜੀ ਲੰਘੇ ਸਨ। ਇਹ ਇਤਿਹਾਸ ਦੱਸਦਾ ਲੰਕਾ ਦੇ ਉੱਤੇ ਜਦੋਂ ਰਾਮ ਜੀ ਨੇ ਹਮਲਾ ਕੀਤਾ ਸੀਗਾ। ਇਸ ਵਾਸਤੇ ਗੁਰਸੰਗਤ ਜੀ ਨਾਮ ਹੀ ਕਲਯੁੱਗ ਦੇ ਵਿੱਚ ਤਾਰਨ ਵਾਲਾ ਹੈ। ਉਹ ਅਸੀਂ ਹਰ ਰੋਜ਼ ਪੜ੍ਹਦੇ ਵੀ ਹਾਂ, ਇਤਿਹਾਸਕ ਬਚਨ ਹਨ, ਵਾਹਿਗੁਰੂ ਨਾਮ ਜੁਹਾਜ ਹੈ ਚੜ੍ਹੇ ਸੋਤਰੇ ਪਾਰ, ਜੋ ਸਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ। ਨਾਮ ਹੀ ਸੰਸਾਰ ਤੋਂ ਪਾਰ ਲੰਘਾਵਨ ਵਾਲਾ ਹੈ। ਉਸ ਨਾਮ ਨੂੰ ਸਤਿਗੁਰੂ ਜੀ ਕਹਿੰਦੇ ਨੇ ਏਕੋ ਜਪ ਏਕੋ ਸਾਲਾ ਹੈ, ਉਹ ਵਾਹਿਗੁਰੂ ਇੱਕ ਨੂੰ ਸਲਾਹੁਣਾ ਕਰੀਏ। ਜਪਜੀ ਸਾਹਿਬ 'ਚ ਸਤਿਗੁਰੂ ਜੀ ਕਹਿੰਦੇ ਨੇ ਨਾ, ਸਾਲਾ ਹੀ ਸਾਲਾ ਹੈ ਏਤੀ ਸੁਰਤ ਨਾ ਪਾਈ ਆ। ਵੈਸੇ ਅੱਡੋ ਅੱਡੀ ਇਹ ਦੀਨਾ ਮਜ਼ਬਾਂ ਦੇ ਕੁਝ ਲਫਜ਼ ਵੀ ਹਨ। ਜਿਹੜਾ ਸਲਾਹੀ ਸ਼ਬਦ ਆ ਨਾ, ਇਹ ਆਮ ਹਿੰਦੂ ਮਤ ਦੇ ਵਿੱਚ ਹੈ। ਮੁਸਲਮਾਨ ਸਿਫਤ ਸ਼ਬਦ ਵਰਤਦੇ ਨੇ, ਹਿੰਦੂ ਸਲਾਹੀ ਸ਼ਬਦ ਵਰਤਦੇ ਨੇ, ਸਿਫਤ ਨਹੀਂ ਵਰਤਦੇ। ਇਸੇ ਲਈ ਆਸਾ ਜੀ ਦੀ ਵਾਰ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਬਚਨ ਕਹੇ ਨੇ, ਮੁਸਲਮਾਨਾ ਸਿਫਤ ਸਰੀਅਤ, ਪੜ੍ਹ ਪੜ ਕਰੇ ਵਿਚਾਰ। ਅੱਗੇ ਜਾ ਕੇ ਵਚਨ ਆਏ ਨੇ ਨਾ, ਹਿੰਦੂ ਸਾਲਾਹੀ ਸਾਲਾਹਿਨ ਦਰਸ਼ਨ ਰੂਪ ਅਪਾਰ। ਤੇ ਇੱਥੇ ਸਤਿਗੁਰੂ ਜੀ ਨੇ ਜਪ ਵੀ ਕਿਹਾ, ਸਲਾਹ ਵੀ ਕਿਹਾ, ਸਿਮਰ ਵੀ ਕਿਹਾ ਹੈ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਏਕੋ ਜਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ। ਐ ਮਨੁੱਖ ਇੱਕ ਨੂੰ ਸਿਮਰਨਾ ਕਰ। ਸਤਿਗੁਰੂ ਜੀ ਸਿਮਰਨ ਲਈ ਪ੍ਰੇਰਨਾ ਕਰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਉਸ ਇੱਕ ਪਰਮੇਸ਼ਰ ਦੇ ਨਾਮ ਨੂੰ ਏਕ ਸਿਮਰ ਏਕੋ ਮਨ ਆਹੇ, ਆਹੇ ਦਾ ਨਾਮ ਆ ਚਾਹੁਣਾ। ਮਹਾਰਾਜ ਕਹਿੰਦੇ ਇੱਕ ਵਾਹਿਗੁਰੂ ਦੇ ਨਾਮ ਨੂੰ ਹੀ ਮਨ ਵਿੱਚ ਹੈ ਮਨੁੱਖ ਚਾਹੁਣਾ ਕਰ। ਏਕ ਸਕੇ ਗੁਣ ਗਾਓ ਅਨੰਤ, ਇੱਕ ਉਹ ਵਾਹਿਗੁਰੂ ਜੋ ਅਨੰਤ ਬੇਅੰਤ ਆ, ਉਹਦੇ ਹੀ ਐ ਮਨੁੱਖ ਗੁਣ ਗਾਉਣਾ ਕਰ। ਮਨ ਤਨ ਜਾਪ ਏਕ ਭਗਵੰਤ, ਐ ਮਨੁੱਖ ਮਨ ਵਿੱਚ ਵੀ ਤਨ ਵਿੱਚ ਵੀ ਜਾਪ ਏਕ ਭਗਵੰਤ, ਏਕੋ ਭਗਵਾਨ ਜੋ ਭਗਵੰਤ ਹੈ, ਖਟ ਭਗਾਂ ਸੁਪੰਨ ਹੈ, ਧਰਮ ਸੁਜਸ ਬੈਰਾਗ ਪੁੰਨ, ਅਸਰਜ ਸਰੇ ਵਿਗਿਆਨ, ਖਟ ਭਗਾਂ ਸੁਪੰਨ ਜੋ ਤਾਹੇ ਕਹਿਤ ਭਗਵਾਨ। ਉਹ ਭਗਵੰਤ ਹੈ, ਉਹ ਭਗਵਾਨ ਹੈ ਜਿਹਦੇ 'ਚ ਸੇ ਗੁਣ ਹਨ। ਮਹਾਰਾਜ ਕਹਿੰਦੇ ਮਨ ਤਨ ਜਾਪ ਏਕ ਭਗਵੰਤ, ਐ ਮਨੁੱਖ ਮਨ ਵਿੱਚ ਵੀ। ਇੱਥੇ ਮਨ ਨੰਨੇ ਨੂੰ ਸਿਹਾਰੀ ਆ, ਤਨ ਦੇ ਵੀ ਨੰਨੇ ਨੂੰ ਸਿਹਾਰੀ ਆ, ਵਿਆਕਰਨ ਮੁਤਾਬਕ ਵੀ ਮਨ ਵਿੱਚ ਵੀ ਤੇ ਤਨ ਵਿੱਚ ਵੀ, ਭਾਵ ਮਨ ਕਰਕੇ ਤੇ ਤਨ ਸਰੀਰ ਦੀ ਸਾਵਧਾਨਤਾ ਦੁਆਰਾ, ਸਾਵਧਾਨ ਏਕਾਗਰ ਚੇਤ। ਜਾਪ ਏਕ ਭਗਵੰਤ, ਇੱਕ ਭਗਵਾਨ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਏਕੋ ਏਕ ਏਕ ਹਰਿ ਆਪ, ਉਹ ਜਿਸ ਇੱਕ ਨੂੰ ਜਪਣਾ ਹੈ ਉਹ ਇੱਕ ਹਰੀ ਪਿੱਛੇ ਸੀ, ਉਹ ਇੱਕ ਹੁਣ ਵੀ ਹੈ, ਉਹ ਇੱਕ ਹਰੀ ਆਪ ਹੀ ਅੱਗੇ ਨੂੰ ਹੋਵੇਗਾ। ਜਾਣੇ ਉਹ ਤਿੰਨ ਕਾਲ ਵਾਹਿਗੁਰੂ ਸੱਤ ਹੈ। ਇਸੇ ਲਈ ਸਤਿਗੁਰੂ ਜੀ ਨੇ ਕਿਹਾ ਹੈ, ਤੂੰ ਹੈ ਤੂੰ ਹੋਵਨ ਹਾਰ, ਹੇ ਵਾਹਿਗੁਰੂ ਤੂੰ ਪਿੱਛੇ ਸੀ, ਤੂੰ ਹੁਣ ਹੈ, ਤੂੰ ਅੱਗੇ ਨੂੰ ਹੋਵੇਗਾ। ਉਸੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਸੇ ਨੂੰ ਗੁਰੂ ਪਾਤਸ਼ਾਹ ਨੇ ਇਹ ਵੀ ਕਿਹਾ ਆਦਿ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਉਹ ਪਰਮੇਸ਼ਰ ਨੂੰ ਨਮਸਕਾਰ ਆ ਜਿਹੜਾ ਸ੍ਰਿਸ਼ਟੀ ਦੇ ਆਦਿ ਵਿੱਚ ਵੀ ਸੀ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੇ ਭੀ ਸੱਚ। ਇਸ ਲਈ ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਉਹ ਪ੍ਰਭੂ ਵਾਹਿਗੁਰੂ ਵਿਆਪ ਸੰਸਾਰ ਦੇ ਅੰਦਰ, ਪੂਰਨ ਪ੍ਰਭੂ ਜੀ ਪੂਰਨ ਹੋ ਰਿਹਾ ਹੈ। ਅਣਕ ਵਿਸਥਾਰ ਏਕ ਤੇ ਭੈ, ਉਹ ਇੱਕ ਵਾਹਿਗੁਰੂ ਤੋਂ ਸਾਰਾ ਵਿਸਥਾਰ ਹੋਇਆ ਸੰਸਾਰ ਦਾ। ਆ ਜਿਤਨਾ ਵੀ ਪਸਾਰਾ ਹੈ ਇਹ ਇੱਕ ਤੋਂ ਹੀ ਸਾਰਾ ਹੋਇਆ ਹੈ, ਜਿੰਨੀ ਰਚਨਾ ਹੈ। ਕਿਤੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕੀਤਾ ਪਸਾਓ ਏਕੋ ਅਕਵਾਓ, ਤਿਸ਼ਤੇ ਹੋਏ ਲੱਖ ਦਰਿਆਓ। ਇਸ ਤਰ੍ਹਾਂ ਉਹਦਾ ਪਸਾਰਾ ਸੰਸਾਰ ਦਾ ਦੱਸਿਆ। ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਫਰਮਾਇਆ ਹੈ ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀ ਅਜਨ ਚਿੱਤ, ਓਂਕਾਰ ਸੈਲ ਯੁਗ ਭੈ, ਓਂਕਾਰ ਵੇਦ ਨਿਰਮੈ, ਓਂਕਾਰ ਸ਼ਬਦ ਉਧਰੇ, ਓਂਕਾਰ ਗੁਰਮੁਖ ਤਰੇ, ਓਨਮ ਅੱਖਰ ਸੁਨੋ ਵਿਚਾਰ, ਓਨਮ ਅੱਖਰ ਤਿਰ ਭਾਵਨ ਸਾਰ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਣਕ ਵਿਸਥਾਰ ਏਕ ਤੇ ਭੈ, ਇੱਕ ਤੋਂ ਇਹ ਸਾਰੇ ਹੋਏ ਹਨ। ਏਕ ਅਰਾਧ ਪ੍ਰਾਸ਼ਤ ਗਏ, ਪ੍ਰਾਸ਼ਤ ਦਾ ਅਰਥ ਆ ਪਾਪ। ਏਕ ਅਰਾਧ ਪ੍ਰਾਸ਼ਤ ਗਏ, ਜਿਨ੍ਹਾਂ ਨੇ ਇੱਕ ਪਰਮੇਸ਼ਰ ਨੂੰ ਅਰਾਧਿਆ ਉਹਨਾਂ ਦੇ ਪਾਪ ਸਾਰੇ ਚਲੇ ਗਏ ਨੇ, ਉਹਨਾਂ ਦੇ ਪਾਪ ਨਿਵਿਰਤ ਹੋ ਗਏ ਨੇ। ਇੱਕ ਦੇ ਨਹੀਂ ਹੋਏ, ਅਨੰਤ ਦੇ ਹੋਏ ਨੇ। ਜੇ ਕਿਤੇ ਬੇਸ਼ਵਾ ਸੀ, ਗਣਕਾ ਸੀ, ਤੇ ਭਵੇਂ ਤੋਤੇ ਨੂੰ ਪੜ੍ਹਾਵਣ ਲੱਗਿਆ ਉਹਨੇ ਇੱਕ ਦਾ ਜਾਪ ਕਰ ਲਿਆ, ਪਰ ਉਹਦੇ ਪਾਪ ਖਤਮ ਹੋ ਗਏ। ਭਾਈ ਗੁਰਦਾਸ ਜੀ ਕਹਿੰਦੇ ਨੇ ਗਣਕਾ ਪਾਪਨ ਹੋਏ ਕਹਿ, ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖੜੋਤਾ, ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸਨੂੰ ਦਿੱਤੇ ਉਸ ਤੋਤਾ, ਲਿਵ ਲੱਗੀ ਤਿਸ ਤੋਤਿਓ, ਨਿਤ ਪੜਾਏ ਕਰੈ ਅਸੋਤਾ। ਕਿਤੇ ਆਏ ਨਹੀਂ ਸੀ, ਸਾਨੂੰ ਤਾਂ ਬਾਣੀ ਪੜ੍ਹਨੀ ਬੜੀ ਔਖੀ ਆ, ਜਾਗਣਾ ਬੜਾ ਔਖਾ। ਨਿਤ ਪੜਾਏ ਕਰੈ ਅਸੋਤਾ, ਅਸੋਤਾ ਜਾਗਰਤਾ ਧਾਰਨ ਕਰਕੇ, ਸਾਰੀ ਸਾਰੀ ਰਾਤ ਜਾਗ ਜਾ ਕੇ ਉਹਨੂੰ ਬੋਲ ਗੰਗਾ ਰਾਮ ਨਾਮ ਹਰ ਰੋਜ਼ ਪੜਾਉਂਦੀ ਰਹਿੰਦੀ ਸੀ। ਭਾਈ ਗੁਰਦਾਸ ਜੀ ਕਹਿੰਦੇ ਨਿਤ ਪੜਾਏ ਕਰੈ ਅਸੋਤਾ, ਲਿਵ ਲੱਗੀ ਤਿਸ ਤੋਤਿਓ, ਬਿਰਤੀ ਜੁੜ ਗਈ ਸੀ ਉਹਦੇ ਦੁਆਰਾ ਸਿਮਰਨ ਦੇ ਅੰਦਰ। ਪਰ ਉਹ ਇੱਕ ਐਸਾ ਸਮਾਂ ਆਇਆ, ਅੰਤ ਕਾਲ ਜਮ ਜਾਲ ਤੋੜ, ਨਰਕਾਂ ਵਿੱਚ ਨਾ ਖਾਧੇ ਸਗੋਤਾ। ਭਾਈ ਗੁਰਦਾਸ ਜੀ ਕਹਿੰਦੇ ਅੰਤਲੇ ਸਮੇਂ, ਕਹਿੰਦੇ ਉਹ ਤੋਤਾ ਸੀ ਜਿਹੜਾ ਪਿੰਜਰੇ ਦੇ ਅੰਦਰ, ਉਹਨੂੰ ਤਾਂ ਸਰਪ ਨੇ ਡੰਗ ਮਾਰ ਕੇ ਖਤਮ ਕਰ ਦਿੱਤਾ ਸੀ। ਹਰ ਰੋਜ਼ ਦੇ ਨਿਤ ਨਿਯਮ ਮੁਤਾਬਕ ਹਨੇਰਾ ਸੀ, ਕਹਿੰਦੇ ਆਪਣਾ ਹੱਥ ਪਿੰਜਰੇ 'ਚ ਮਾਰ ਕੇ ਤੋਤੇ ਦੇ ਉੱਤੇ, ਕਹਿਣ ਲੱਗੀ ਬੋਲ ਗੰਗਾ ਰਾਮ ਨਾਮ। ਉੱਧਰੋਂ ਨਾਮ ਰਸਨਾ 'ਤੇ ਸੀ, ਉੱਧਰੋਂ ਬਹੁਤ ਜ਼ਹਿਰੀਲਾ ਸੱਪ ਸੀ, ਕਹਿੰਦੇ ਗੰਗਾ ਉਸਦੇ ਬੇਸ਼ਵਾ ਦੇ ਡੰਗ ਮਾਰਿਆ, ਪ੍ਰਾਣ ਨਿਕਲ ਗਏ। ਉੱਧਰੋਂ ਰਾਮ ਸਿਰ ਹਿਰਦੇ ਦੇ ਅੰਦਰ ਸੀ, ਨਾਮ ਦਾ ਉਚਾਰਨ ਸੀ। ਬਸ ਭਾਈ ਗੁਰਦਾਸ ਜੀ ਕਹਿੰਦੇ ਅੰਤ ਕਾਲ ਜਮ ਜਾਲ ਤੋੜ, ਨਰਕਾਂ ਵਿੱਚ ਨਾ ਖਾਧੇ ਗੋਤਾ, ਉਹਦੇ ਪਾਪ ਕਿਤੇ ਰਹੇ ਨੇ। ਸਤਿਗੁਰੂ ਬਾਣੀ 'ਚ ਫੈਸਲਾ ਦਿੱਤਾ, ਅਣਕ ਏਕ ਅਰਾਧ ਪ੍ਰਾਸ਼ਤ ਗਏ, ਪਾਪ ਇੱਕ ਦੇ ਨਹੀਂ ਗਏ। ਮਹਾਰਾਜ ਬਾਣੀ 'ਚ ਕਹਿੰਦੇ ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਲੇਤ ਹੀ। ਮਹਾਰਾਜ ਕਹਿੰਦੇ ਦੱਸੋ ਕਲੰਕ ਰਿਹਾ ਕਿਹਨੂੰ ਆ ਵੀ ਜਿਹਨੇ ਨਾਮ ਲਿਆ। ਇੱਕ ਨਹੀਂ, ਅਨੇਕਾਂ ਦੇ ਕਲੰਕ ਖਤਮ ਹੋਏ ਨੇ। ਵੱਡੇ ਵੱਡੇ ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ, ਇੱਕ ਖਿਨ ਵਿੱਚ ਅਜਾ ਮਲ ਤਰ ਗਿਆ, ਵੱਡੇ ਵੱਡੇ ਤਰੇ ਹਨ। ਏਕ ਅਰਾਧ ਪ੍ਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ। ਮਹਾਰਾਜ ਕਹਿੰਦੇ ਮਨ ਵਿੱਚ ਵੀ ਤਨ ਵਿੱਚ ਵੀ ਇੱਕੋ ਪ੍ਰਭੂ ਸਾਰੇ ਮਿਲਿਆ ਹੋਇਆ ਹੈ। ਗੁਰਪ੍ਰਸਾਦ ਨਾਨਕ ਇੱਕ ਜਾਤਾ, ਇਸ ਸ਼ਬਦ ਦੀ ਸੰਪੂਰਨਤਾ ਕਰਦਿਆਂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਕਿਰਪਾ ਨਾਲ, ਗੁਰਪ੍ਰਸਾਦ ਦਾ ਅਰਥ ਆ ਗੁਰੂ ਕੀ ਕਿਰਪਾ। ਮਹਾਰਾਜ ਕਹਿੰਦੇ ਇੱਕ ਜਾਤਾ ਇੱਕੋ ਵਾਹਿਗੁਰੂ ਜਾਣ ਲਿਆ, ਗੁਰੂ ਕਿਰਪਾ ਨਾਲ ਉਹ ਇੱਕ ਪਛਾਣਿਆ, ਉਹ ਇੱਕ ਜਾਣਨਾ ਕੀਤਾ। ਪਾਵਨ ਵਿਚਾਰ ਜੋ ਸੁਣੀ ਹੈ ਗੁਰਸੰਗਤ ਜੀ ਹਿਰਦੇ 'ਚ ਥਾਂ ਦੇਈਏ। ਇੱਥੇ 19 ਅਸ਼ਟਪਦੀਆਂ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਸੰਪੂਰਨ ਹੋਈਆਂ ਹਨ। ਅੱਗੇ 20ਵੀਂ ਅਸ਼ਟਪਦੀ ਦੀ ਵਿਚਾਰ ਸਲੋਕ ਤੋਂ ਆਰੰਭ ਹੋਵੇਗੀ। ਜੋ ਪਾਵਨ ਵਿਚਾਰ ਸੁਣੀ ਹਿਰਦੇ 'ਚ ਥਾਂ ਦੇਈਏ।